ਕਲਗੀਧਰ ਪਾਤਸ਼ਾਹ ਜੀ ਕਹਿੰਦੇ ਮਾਂ ਗੰਗਾ ਇਹਨੂੰ ਚਰਨਜੀਵੀ ਕਰ ਦਈਏ। ਮਾਂ ਸਿੰਘ ਨੇ ਅੱਖਾਂ ਖੁੱਲੀਆਂ ਪਰ ਤਤਕਾਲ ਅੱਖਾਂ ਬੰਦ ਹੋ ਗਈਆਂ। ਗੁਰਦੇਵ ਨੇ ਕਿਹਾ ਅੱਖਾਂ ਖੋਲ ਮਹਾਰਾਜ, ਅੱਖਾਂ ਕਿਵੇਂ ਖੁੱਲਣ, ਇਹ ਨਿਰਲਾ ਜੀ ਅੱਖਾਂ ਹਨ, ਤੁਹਾਡੇ ਚਿਹਰੇ ਦੀ ਤਾਪ ਝੱਲ ਨਹੀਂ ਸਕਦੀਆਂ, ਤੁਹਾਡੇ ਤੋਂ ਬੇਮੁਖ ਹੋ ਕੇ ਸਤਿਗੁਰੂ ਜੀ ਬਦਾਵਾ ਦੇ ਕੇ ਘਰਾਂ ਨੂੰ ਗਏ ਸਾਂ, ਪਰ ਘਰ ਵੀ ਟਿਕਾ ਪ੍ਰਾਪਤ ਨਹੀਂ ਹੋਇਆ। ਬੜਾ ਅਹਿਸਾਸ ਹੋਇਆ ਵਾਪਸ ਪਰਤੇ ਤੁਹਾਡੇ ਚਰਨਾਂ ਵਿੱਚ ਭੁਲਦੀ ਖਿਮਾ ਮੰਗਣ ਲਈ। ਹੁਣ ਹੋਰ ਕੁਝ ਨਹੀਂ ਚਾਹੀਦਾ, ਹੁਣ ਸਮਾਂ ਅੰਤ ਦਾ ਆ ਗਿਆ ਹੈ, ਜਿਉ ਕੇ ਕੀ ਕਰਨਾ ਹੈ। ਇੱਕੋ ਹੀ ਮਨ ਦੀ ਤਮੰਨਾ ਤੇ ਖਾਸ ਹੈ ਕਿ ਜੋ ਟੁੱਟੀ ਸੀ ਉਸ ਨੂੰ ਗੱਢ ਲਓ, ਜਿਹੜਾ ਬਦਾਵਾ ਲਿਖ ਕੇ ਦਿੱਤਾ ਉਹ ਪਾੜ ਦਿਓ। ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਕਿੱਸੇ ਵਿੱਚੋਂ ਉਹ ਕਾਗਜ਼ ਕੱਢਿਆ, ਮਹਾਂ ਸਿੰਘ ਨੂੰ ਵਿਖਾ ਕੇ ਪਾੜ ਕੇ ਜਰਰਾ ਜਰਰਾ ਕਰਕੇ ਹਵਾ ਚ ਉਡਾ ਦਿੱਤਾ। ਮਹਾਂ ਸਿੰਘ ਸਤਿਗੁਰੂ ਜੀ ਨੂੰ ਅੰਤਮ ਫਤਿਹ ਗਜਾ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਵਰਾਜਿਆ। ਕਾਲ ਨੇ ਮਾਰ ਤੇ ਘਰ ਵੀ ਲੈਣਾ ਸੀ, ਪਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਹੁਣ ਸਰੀਰ ਤਿਆਗਿਆ ਹੈ, ਲੇਖੇ ਲੱਗ ਗਿਆ ਹੈ, ਸਫਲਾ ਹੋ ਗਿਆ। ਕਲਗੀਧਰ ਪਾਤਸ਼ਾਹ ਨੇ ਦਵਾ ਦਾ ਹੁਕਮ ਦਿੱਤਾ ਸਿੰਘਾਂ ਨੂੰ, ਚੁੱਕੋ ਸਰੀਰ, ਇੱਕ ਥਾਂ ਤੇ ਇਕੱਤਰ ਕਰੋ, ਝੰਡਾ ਬਣਾਓ। ਮਹਾਂ ਸਿੰਘ ਦੇ ਲਾਗੇ ਨਿਗਾਹ ਮਾਰ ਕੇ ਵੇਖਿਆ, ਦੋ ਸਿੰਘਾਂ ਨੇ, ਮਹਾਰਾਜ ਇੱਕ ਮਾਈ ਪਈ ਹੋਈ ਹੈ, ਮਾਤਾ ਨੇ ਸਿਰ ਤੇ ਦੋਹਰੀ ਦਸਤਾਰ ਸਜਾਈ ਹੈ, ਕਿਰਪਾਨ ਹੱਥ ਵਿੱਚ ਪਕੜੀ ਹੈ, ਇੱਕ ਹੱਥ ਵਿੱਚ ਸਾਂਭ ਹੈ, ਅਜੇ ਗੁੱਟ ਨਾਲੋਂ ਹੱਥ ਛੁੱਟਿਆ ਨਹੀਂ। ਲਾਗੇ ਦੋ ਪਠਾਨ ਸਾਂਗ ਵਿੱਚ ਪੁਰਜੇ ਹੋਏ ਪਏ ਨੇ। ਗੁਰਦੇਵ ਮਹਾਰਾਜ ਜੀ ਨੇ ਅੱਗੇ ਵੱਧ ਕੇ ਇਸ ਮਾਈ ਦਾ ਹਾਲ ਵੇਖਿਆ, ਮੂੰਹ ਚ ਪਾਣੀ ਪਾਇਆ, ਉਲ ਪੁਲ ਕੀਤਾ, ਮਾਈ ਦੀਆਂ ਅੱਖਾਂ ਖੁੱਲੇ ਆਈਆਂ, ਸਾਵਧਾਨ ਹੋ ਗਈ। ਇਹ ਸਾਰਾ ਪ੍ਰਸੰਗ ਮਾਈ ਭਾਗੋ ਨੇ ਤੇ ਗੁਰੂ ਕਲਗੀਧਰ ਨੂੰ ਸੁਣਾਇਆ। ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਝੰਡਾ ਤਿਆਗ ਕਰ ਲਿਆ ਤੇ 40 ਸਿੰਘਾਂ ਨੂੰ ਇਕੱਠਿਆਂ ਕਰਕੇ ਅਰਦਾਸਾ ਸੋਧ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਤੇ ਆਪਣੇ ਹੱਥੀਂ ਲੰਬੂ ਲਾ ਦਿੱਤਾ, ਝੰਡਾ ਲਾ ਦਿੱਤਾ। ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਨ, ਵਾਹਿਗੁਰੂ ਦੀ ਕੀਰਤੀ ਵਿੱਚ ਬੇਅੰਤ ਬਾਣੀ ਉਚਾਰਨ ਕਰ ਰਹੇ ਹਨ। ਜਿਹੜਾ ਗੁਰੂ ਦਾ ਖਾਲਸਾ ਹੈ ਉਹ ਕਾਲ ਦਾ ਵੀ ਕਾਲ ਕਰਕੇ ਰੱਖ ਦਿੰਦਾ ਹੈ, ਮੌਤ ਤੋਂ ਭੈ ਨਹੀਂ ਮੰਨਦਾ, ਮੌਤ ਤੋਂ ਡਰਦਾ ਨਹੀਂ। ਜੇ ਡਿੱਗੇ ਧੱਕੇ ਬੰਦੇ ਦੀ ਸੰਗਤ ਹੋ ਜਾਵੇ ਤੇ ਮਨ ਚ ਲਾਭ ਹੋ ਜਾਂਦਾ ਹੈ, ਪਰ ਸਾਧ ਸੰਗਤ ਵਿੱਚ ਆ ਕੇ ਗੁਰਮੁਖ ਗੁਰਸਿੱਖਾਂ ਦੀ ਸੰਗਤ ਕਰਕੇ ਸਾਵਧਾਨ ਹੋਣਾ ਹੈ। ਕਲਗੀਧਰ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰ ਰਹੇ ਹਨ ਜਿਹੜਾ ਕਾਲ ਮਹਿਣੇ ਮੌਤ, ਮੌਤ ਦੀ ਵੀ ਮੌਤ ਕਰ ਦੇਣ ਵਾਲਾ ਹੈ, ਜੋ ਕਾਲ ਦਾ ਵੀ ਕਾਲ ਹੈ, ਨਵੋ ਕਾਲ ਕਾਲੇ, ਜੋ ਕਾਲ ਦਾ ਕਾਲ ਕਰ ਦੇਣ ਵਾਲਾ ਅਕਾਲ ਪੁਰਖ ਹੈ, ਉਸ ਨੂੰ ਸਾਡੀ ਨਮਸਕਾਰ ਹੈ, ਨਮਸਤਸ ਦਿਆਲੇ। ਜਿਹੜਾ ਦਿਆਲੂ ਸਤਿਗੁਰੂ, ਦਇਆ ਦਾ ਮੁਜਸਮਾ ਹੈ, ਦਇਆ ਦਾ ਘਰ ਹੈ, ਉਸ ਦਇਆ ਦੇ ਘਰ ਪਰਮੇਸ਼ਰ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ। ਨਮਸਤਸ ਦਿਆਲੇ, ਇਹ ਪਾਠ ਅੱਗੇ ਵੀ 2 ਵਾਰ ਆ ਗਿਆ, ਹੁਣ 3 ਵਾਰ ਆਇਆ। ਨਮਸ ਅਸਤੂ ਦਿਆਲੇ, ਨਮਸ ਅਸਤ ਦਿਆਲੇ ਤੇ ਨਮਸ ਸਤ ਦਿਆਲੇ ਵੀ ਲਿਖਿਆ ਗਈਆਂ ਨੇ। ਇਹਨੂੰ ਸੰਧੀ ਨਿਸ਼ੇਧ ਕਰਕੇ ਨਮਸ ਅਸਤੂ ਦਿਆਲੇ ਵੀ ਬਣਾ ਲਿਆ ਹੈ। ਹੇ ਅਕਾਲ ਪੁਰਖ ਵਾਹਿਗੁਰੂ ਜੀ ਤਥਾ ਅਸਤੂ, ਜੋ ਤੁਸੀਂ ਕਹਿ ਦਿਓ ਸਤ ਹੁੰਦਾ ਹੈ। ਵਾਹਿਗੁਰੂ ਜੋ ਸੰਕਲਪ ਕਰ ਲੈਂਦਾ ਉਹ ਸਤ ਹੋ ਜਾਂਦਾ, ਵਾਹਿਗੁਰੂ ਦਾ ਸੰਕਲਪ ਤੇ ਸਤ ਹੋਣਾ ਹੀ ਹੈ, ਵਾਹਿਗੁਰੂ ਦੇ ਖਾਲਸੇ ਦਾ ਸੰਕਲਪ ਵੀ ਸਤ ਹੈ। ਜੋ ਗੁਰੂ ਦੀ ਰਹਿਤ ਵਿੱਚ ਰਹਿਣ ਵਾਲੇ ਸਿੱਖ ਹਨ ਉਹ ਵੀ ਤਥਾ ਅਸਤੂ ਜੋ ਕਹਿ ਦੇਣ ਉਹ ਸੱਚ ਹੋ ਜਾਂਦਾ ਹੈ। ਕਿਉਂਕਿ ਉਹਨਾਂ ਦੇ ਅੰਦਰ ਗੁਰੂ ਦੇ ਦਿੱਤੇ ਹੋਏ ਸਮਗਰ ਗੁਣ ਮੌਜੂਦ ਹਨ, ਦਇਆ, ਧਰਮ, ਵਿਚਾਰ, ਸਤ, ਸੰਤੋਖ ਆਦਿ ਦੇ ਧਾਰਨੀ ਹਨ। ਇਸੇ ਪ੍ਰਕਾਰ ਔਗੁਣ ਜਿਹੜੇ ਹਨ ਉਹਨਾਂ ਨੇ ਆਪਣੇ ਹਿਰਦੇ ਸਰੀਰ ਵਿੱਚੋਂ ਕੱਢ ਦਿੱਤੇ ਹਨ। ਗਰੀਬ ਨਿਵਾਜ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਜੀਵਾਂ ਤੇ ਕਿਰਪਾ ਕਰਦੇ ਹਨ ਉਹਨਾਂ ਨੂੰ ਦਿਆਲਤਾ ਦੇ ਘਰ ਵਿੱਚ ਆ ਕੇ ਬਖਸ਼ ਦਿੰਦੇ ਹਨ। ਮਹਾਰਾਜ ਪਰਮਾਤਮਾ ਨੂੰ ਤੇ ਅਸੀਂ ਬੜਾ ਨਿਰਦਿਆਲੂ ਸਮਝਿਆ ਹੈ, ਤੁਸੀਂ ਦਿਆਲੂ ਕਹਿੰਦੇ ਹੋ। ਉਸ ਨੇ 18 ਨਰਕ ਬਣਾਏ ਹੋਏ ਨੇ, ਨਰਕਾਂ ਚ ਪਾ ਕੇ ਜੀਵਾਂ ਨੂੰ ਸਾੜ ਰਿਹਾ ਹੈ, ਦੁੱਖ ਦੇ ਰਿਹਾ ਹੈ। ਸਤਿਗੁਰੂ ਜੀ ਦੱਸਦੇ ਹਨ ਇਹ ਵੀ ਮੇਰੇ ਮਾਲਕ ਦੀ ਦਿਆਲਤਾ ਹੀ ਹੈ, ਨਿਰਵਸਤ ਦਿਆਲੇ ਉਹਦੀ ਦਿਆਲਤਾ ਹੀ ਹੈ। ਜਿਵੇਂ ਬੱਚੇ ਦੇ ਫੋੜਾ ਨਿਕਲਿਆ ਆਵੇ, ਮਾਤਾ ਪਿਤਾ ਬੱਚੇ ਦੇ ਸ਼ੁਭ ਚਿੰਤਕ ਹਨ, ਪਕੜ ਲੈਂਦੇ, ਚੀਰਾ ਦਬਾਉਣ ਜਾਂਦੇ ਨੇ ਵੀ ਫੋੜੇ ਨੂੰ ਚੀਰ ਦੇਣਾ। ਜਦੋਂ ਚੀਰਾ ਦਿੱਤਾ ਜਾਂਦਾ ਸਾਰਾ ਵਿਵਾਦ ਨਿਕਲ ਜਾਂਦਾ, ਰਾਜੀ ਹੋ ਜਾਂਦਾ ਬੱਚਾ, ਤੜਫਣੋਂ ਹਟ ਜਾਂਦਾ ਹੈ। ਜਿਨ੍ਹਾਂ ਨੇ ਪਾਪ ਕਰਮ ਕੀਤੇ ਨੇ ਉਹਨਾਂ ਨੂੰ ਨਰਕ ਭੁਗਤਾਉਣਾ ਵੀ ਪ੍ਰਭੂ ਦੀ ਦਿਆਲਤਾ ਹੀ ਹੈ। ਇਹਨਾਂ ਨੂੰ ਇੱਥੇ ਹੀ ਦੁੱਖ ਦੇ ਕੇ, ਇਹਨਾਂ ਨੂੰ ਇੱਥੇ ਹੀ ਨਰਕ ਭੁਗਤਾ ਕੇ ਅਗਾਂਹ ਇਹਨਾਂ ਨੂੰ ਸਿੱਧੇ ਰਾਹ ਪਾਉਣਾ। ਨਵਾਂ ਤਰਸ ਦਿਆਲੇ, ਜਿਹੜੇ ਜੀਵ ਪਾਪ ਕਰਮ ਕਰਦੇ ਪਾਪਾਂ ਦਾ ਫਲ ਤਾਂ ਭੁਗਤਾਉਣਾ ਹੈ ਨਾ ਸ੍ਰੀ ਪਰਮੇਸ਼ਰ ਨੇ, ਇਸ ਵਾਸਤੇ ਉਹਨਾਂ ਨੂੰ ਪਾਪ ਦਾ ਫਲ ਭੁਗਤਾ ਕੇ ਉਸ ਪਾਪ ਤੋਂ, ਉਸ ਪਾਪ ਦੇ ਕਲੰਕ ਤੋਂ ਮੁਕਤ ਕਰ ਦਿੰਦੇ ਹਨ। ਸੂਲੀ ਦੀ ਸੂਲ ਹੋ ਜਾਂਦੀ ਹੈ, ਐਸੀ ਕਿਰਪਾ ਕਰਦੇ ਹਨ ਗੁਰਦੇਵ। ਨਮਸਤੰ ਅਵਰਣੇ, ਨਮਸਕਾਰ ਹੋਵੇ ਉਸ ਵਾਹਿਗੁਰੂ ਨੂੰ ਜੋ ਕਾਲ ਦਾ ਕਾਲ ਕਰ ਦੇਣ ਵਾਲਾ, ਨਮੋ ਕਾਲ ਕਾਲੇ। ਨਮਸਤੰ ਦਿਆਲੇ, ਜੋ ਦਿਆਲੂ ਸੁਭਾਅ ਵਾਲਾ ਪਰਮੇਸ਼ਰ ਹੈ ਉਸ ਤਾਂ ਹੀ ਸਾਡੀ ਨਮਸਕਾਰ। ਤੀਜੀ ਤੁਕ ਹੈ ਨਮਸਤੰ ਅਵਰਣੇ, ਵਰਣੇ ਆਵਣੇ ਨਹੀਂ, ਜਿਹਦੇ ਵਿੱਚ ਵਰਣ ਆਸ਼ਰਮ ਦੀ ਵੰਡ ਨਹੀਂ। ਵਰਣ ਚਾਰ ਮੰਨੇ ਨੇ, ਖੱਤਰੀ, ਬ੍ਰਾਹਮਣ, ਸੂਦ, ਵੈਸ। ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਦਵੈਤ ਨਹੀਂ ਰੱਖੀ, ਉਪਦੇਸ਼ ਚੋਂ ਵਰਨਾ ਕੋ ਸਾਂਝਾ, ਗੁਰੂ ਦਾ ਉਪਦੇਸ਼ ਚਵਾਂ ਲਈ ਖੋਜਿਆ। ਚਵਾਂ ਚੋਂ ਕੋਈ ਵੀ ਹੋਵੇ ਅੰਮ੍ਰਿਤ ਛਕ ਸਕਦਾ ਹੈ, ਬਾਣੀ ਪੜ੍ਹ ਸਕਦਾ ਹੈ। ਜਿਹੜੇ ਬ੍ਰਾਹਮਣ, ਖੱਤਰੀ ਆਦਿ ਵਰਣ ਹਨ ਉਹਨਾਂ ਵਰਣਾਂ ਦੀ ਵੰਡ ਤੋਂ ਉੱਚਾ ਹੈ ਵਾਹਿਗੁਰੂ। ਅਵਰਣ ਵਰਣ ਵੰਡ ਵਿੱਚ ਨਹੀਂ ਆਉਂਦਾ। ਵਰਣ ਨਾਮ ਅੱਖਰ ਦਾ ਵੀ ਹੈ, ਵਰਣ ਲੋਕ ਕੇ ਵਰਨੇ ਅੱਖਰ ਕੇ ਬੋਧ ਕੋ ਬੁੱਧ ਜਨ ਪੜੋ ਸੰਭਾਲ। ਜੋ ਅੱਖਰਾਂ ਦੇ ਭੇਦ ਹਨ ਕਵਿਤਾ ਨੂੰ ਪੜ੍ਹਨ ਲੱਗਿਆ, ਉਸਦੇ ਦੂਸ਼ਣ ਦਾ ਬੁੱਧੀ ਜਨ ਖਿਆਲ ਰੱਖਣ ਬੁੱਧੀਵਾਨ ਜੀ। ਵਰਣ ਬਹਿਣੇ ਅੱਖਰ, ਅੱਖਰਾਂ ਦੁਆਰਾ ਉਸਦੀ ਕੀਰਤੀ ਗਾਈ ਗਈ ਹੈ। ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਯੋਗ ਬੁਖਾਰ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਸ ਵਾਹਿਗੁਰੂ ਨੇ ਇਹ ਅੱਖਰ ਲਿਖੇ ਨੇ ਨਾ, ਅੱਖਰ ਬਣਾਏ ਨੇ, ਜੀਵਾਂ ਦੇ ਮੱਥੇ ਤੇ ਰੇਖਾ ਬਣਾਈਆਂ ਨੇ, ਉਹਦੇ ਮੱਥੇ ਤੇ ਕੋਈ ਰੇਖਾ ਨਹੀਂ, ਉਹਦਾ ਕੋਈ ਅੱਖਰ ਲਿਖਿਆ ਹੋਇਆ ਨਹੀਂ, ਕੋਈ ਗ੍ਰੰਥ ਵਿੱਚ ਉਹਦੇ ਵਾਸਤੇ ਕੋਈ ਨਿਯਮ ਨਹੀਂ ਲਿਖਿਆ ਹੋਇਆ। ਉਹ ਇਹਨਾਂ ਅੱਖਰਾਂ ਤੋਂ ਉੱਚਾ ਹੈ ਇਹ, ਜੈ ਬੋਲਦਾ ਅਛਰਿਆ ਵਾ, ਜੈ ਅਬੋਲਦਾ ਮਨ ਰਹਾ ਵਾ, ਬੋਲੇ ਬੋਲ ਬੰਦ ਹੈ ਸੋਈ, ਜਸੋ ਹੈ ਤਸ ਲਗੇ ਨ ਕੋਈ, ਬਟ ਬੀਜ ਮੇ ਰਮਰੇ ਜਾਕੋ ਤਿੰਨ ਲੋਕ ਬਸਥਾਤ। ਭਗਤ ਕਬੀਰ ਜੀ 52 ਵਿੱਚ ਫਰਮਾਉਂਦੇ, ਜਿਹੜਾ ਵਾਹਿਗੁਰੂ ਹੈ ਅਵਰਣੇ, ਵਰਣ ਵਿੱਚ ਨਹੀਂ ਆਉਂਦਾ, ਅੱਖਰਾਂ ਦੀ ਗਿਣਤੀ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਵਰਣ ਨਾਮ ਰੰਗ ਦਾ ਹੈ, ਉਸਦਾ ਚਿੱਟਾ, ਪੀਲਾ, ਕਾਲਾ, ਸਵੇਤ, ਪੀਤ ਕਿਹੋ ਜਿਹਾ ਰੰਗ ਹੈ ਅਵਰਣ, ਉਹ ਰੰਗਾਂ ਤੋਂ ਪਰੇ ਹੈ। ਕਿਹੜਾ ਰੰਗ ਕਹਿ ਕੇ ਉਸਦੀ ਮਹਿਮਾ ਕਰੋਗੇ? ਉਹ ਨਾ ਕਾਲਾ ਹੈ, ਨਾ ਪੀਲਾ ਹੈ, ਨਾ ਚਿੱਟਾ ਹੈ, ਕੁਝ ਕਿਹਾ ਨਹੀਂ ਜਾ ਸਕਦਾ, ਇਹਨਾਂ ਤੋਂ ਉੱਚਾ ਹੈ, ਰੂਪ ਰੰਗ ਦੀ ਮਹਿਮਾ ਤੋਂ ਪਰੇ ਹੈ ਅਵਰਣ। ਅਵਰਣ ਕਹਿੰਦੇ ਉੱਤਮ, ਸਾਰਿਆਂ ਨਾਲੋਂ ਉੱਤਮ ਹੈ, ਸਾਰਿਆਂ ਨਾਲੋਂ ਸ੍ਰਿਸ਼ਟ ਹੈ। ਵਰ ਨਾਮ ਵਰਦਾ ਵੀ ਹੈ ਤੇ ਮੈਨੂੰ ਤੇ ਵਰ ਮਿਲ ਗਿਆ, ਮੈਨੂੰ ਤੇ ਗੁਰੂ ਘਰੋਂ ਇਹ ਵਰ ਪ੍ਰਾਪਤ ਹੋਇਆ, ਤਾਂ ਹੀ ਮੇਰੇ ਘਰੇ ਮੁੰਡਾ ਹੋਇਆ ਨਾ, ਜਾ ਕੇ ਅਕਾਲ ਤਖ਼ਤ ਅਰਦਾਸ ਕੀਤੀ। ਇਹ ਤੇ ਭੈਣ ਬਾਬੇ ਬੁੱਢੇ ਨੇ ਕਿਰਪਾ ਕਰਕੇ ਦਿੱਤੀ, ਇਹ ਬਾਬੇ ਦੀ ਬੀੜ ਤੋਂ ਮਿਲਿਆ ਕਾਕਾ। ਕੋਈ ਕਹਿੰਦਾ ਇਹ ਹਜ਼ੂਰ ਸਾਹਿਬ ਜਾ ਕੇ ਅਰਦਾਸ ਕੀਤੀ ਉੱਥੋਂ ਆਇਆ, ਭਾਵ ਕਿਸੇ ਨੂੰ ਕਿਤਿਓਂ ਕਿਸੇ ਨੂੰ ਕਿਤਿਓਂ ਕਿਸੇ ਨੂੰ ਵਰ ਪ੍ਰਾਪਤ ਹੋ ਗਿਆ, ਕਿਸੇ ਦੇਵੀ ਦੇਵਤੇ ਨੇ ਵਰ ਦੇ ਦਿੱਤਾ ਉਹਦਾ ਰੋਗ ਦੂਰ ਹੋ ਗਿਆ, ਕਿਸੇ ਨੇ ਕੋਈ ਰਿੱਧੀ ਸਿੱਧੀ ਮੰਗ ਲਈ ਉਹਨੂੰ ਵਰ ਪ੍ਰਾਪਤ ਹੋ ਗਿਆ, ਕਿਸੇ ਨੇ ਕਿਸੇ ਦੀ ਸੇਵਾ ਕੀਤੀ ਉਹਨੇ ਉਹਨੂੰ ਵਰ ਦੇ ਦਿੱਤਾ। ਕਹਿੰਦੇ ਵਰ ਦੇ ਕੇ ਕੱਖ ਦਾ ਬੰਦਾ ਲੱਖ ਦਾ ਬਣਾ ਦਿੱਤਾ ਮਹਾਤਮਾ ਜਿਨ੍ਹਾਂ ਨੇ, ਇਹਨੂੰ ਤੇ ਕੋਈ ਜਾਣਦਾ ਵੀ ਨਹੀਂ ਸੀ। ਸੰਤਾਂ ਦੀ ਸੇਵਾ ਦੇ ਫਲ ਸਰੂਪ ਸਾਰੀ ਦੁਨੀਆਂ ਦਾ ਰਾਜਾ ਬਣ ਗਿਆ, ਇਹ ਵਰ ਮਿਲਿਆ। ਦੁਨੀਆਂ ਦਾ ਰਾਜ ਭਾਗ, ਦੁਨੀਆਂ ਦੇ ਸੁੱਖ ਐਸ਼ਵਰਜ ਕਿਸੇ ਦੇਵੀ ਦੇਵਤੇ ਦੇ ਵਰ ਕਰਕੇ, ਕਿਸੇ ਸਾਧ ਸੰਤ ਦੇ ਵਰ ਕਰਕੇ ਦਾਤਾਂ ਪ੍ਰਾਪਤ ਹੋ ਸਕਦੀਆਂ ਨੇ। ਪਰ ਜੇ ਕੋਈ ਕਵੇ ਵੀ ਰੱਬ ਨੂੰ ਮੈਂ ਆਪਣੇ ਸੰਘਾਸਣ ਤੇ ਵਰ ਦੇ ਕੇ ਟਿਕਾ ਦਿੱਤਾ, ਤੇ ਇਹੋ ਜਿਹਾ ਕਿਹੜਾ ਦੇਵੀ ਦੇਵਤਾ, ਇਹੋ ਜਿਹਾ ਕਿਹੜਾ ਹੈ। ਵਾਹਿਗੁਰੂ ਨੂੰ ਕਿਸੇ ਵਰ ਦੀ ਜ਼ਰੂਰਤ ਨਹੀਂ ਕਿ ਕਿਸੇ ਦੇ ਕੋਲੋਂ ਕੋਈ ਵਰ ਲਵੇ, ਸਗੋਂ ਉਹਦੇ ਵਰ ਕਰਕੇ ਤੇ ਸਾਰਾ ਜਗਤ ਬਣਿਆ ਹੋਇਆ। ਵਰ ਨਾਮ ਸ੍ਰਿਸ਼ਟ ਦਾ ਵੀ ਹੈ, ਸਾਰਿਆਂ ਤੋਂ ਉੱਤਮ ਹੈ, ਸਾਰਿਆਂ ਤੋਂ ਸ੍ਰਿਸ਼ਟ ਹੈ। ਪਰ ਕੋਈ ਐਸਾ ਵਰ ਦੇਣ ਨੂੰ ਸਮਰੱਥ ਨਹੀਂ ਜਿਹੜਾ ਉਹਦੇ ਨਾਲੋਂ ਸ੍ਰਿਸ਼ਟ ਹੋਵੇ, ਜਿਹੜਾ ਵਾਹਿਗੁਰੂ ਤੇ ਗੁਣ ਕਰ ਸਕੇ, ਜਿਹੜਾ ਵਾਹਿਗੁਰੂ ਨੂੰ ਵਰ ਦੇ ਸਕੇ। ਵਰ ਨਾਮ ਤ੍ਰਿਮਗਤਾ ਦਾ ਵੀ ਆਇਆ, ਪੂਰਨਤਾ ਦਾ ਆਇਆ, ਸਦਾ ਪੂਰਤੀ ਰੂਪਤਾ ਅਨੰਤਤਾ ਅਕ੍ਰੈ ਅਵਨਾਸ਼ਤਾ ਆਦਿ ਆਦਿ ਜਿਹਦੇ ਵਿੱਚ ਗੁਣ ਹਨ। ਪ੍ਰਭੂ ਵਿੱਚ ਐਸੇ ਅਨੰਤ ਗੁਣ ਹਨ, ਪਰ ਇਹ ਗੁਣ ਕਿਸੇ ਦੇਵੀ ਦੇਵਤੇ ਦੇ ਦਿੱਤੇ ਹੋਏ ਨਹੀਂ, ਇਹ ਗੁਣ ਉਹਦੇ ਵਿੱਚ ਸੁਤੰਤਰ ਹੀ ਹਨ, ਆਪਣੇ ਆਪ ਤੋਂ ਹੀ ਹਨ। ਅਪਰੋਪਤ ਗੁਣ ਵਾਹਿਗੁਰੂ ਨੇ ਅਵਰਣੇ ਆਪਣੇ ਹੀ ਪੈਦਾ ਕੀਤੇ ਹੋਏ ਹਨ। ਅਨੰਤ ਗੁਣ ਹਨ ਜਿਨ੍ਹਾਂ ਦਾ ਅੰਤ ਨਹੀਂ ਆਉਂਦਾ, ਕੌਣ ਗਿਣ ਸਕਦਾ ਹੈ। ਕਾਗਜ਼ ਦੀਪ ਸਭੇ ਕਰਹੁ ਅਰ ਸਤ ਸਮੁੰਦਰਨ ਕੀ ਮਸਕੈ ਹੋ, ਕਾਟ ਬਨਸਪਤੀ ਸਿਗਰੀ ਲਿਖ ਬੇਹੁਕ ਲੇਖਣ ਕਾਜ ਬਣੇ ਹੋ। ਕਲਗੀਧਰ ਪਾਤਸ਼ਾਹ ਪ੍ਰਭੂ ਦੀ ਮਹਿਮਾ ਏਦਾਂ ਲਿਖਦੇ ਕਿ ਜੇ ਮੈਂ ਸੱਤਾਂ ਦੀਪਾਂ ਦਾ ਕਾਗਜ਼ ਬਣਾ ਲਵਾਂ ਸਾਰੀ ਧਰਤੀ ਦਾ, ਸਤ ਸਮੁੰਦੇ ਮਸਕਰੋ ਕਲਮ ਕਰੋ ਬਨਰਾਏ, ਬੱਤਾ ਕਾਗਜ਼ ਜੋ ਕਰੋ ਹਰਜਸ ਲਿਖਣ ਨ ਜਾਏ। ਕਾਗਜ਼ ਦੀਪ ਸਭੇ ਕਰਹੋ ਅਰ ਸਤ ਸਮੁੰਦਰ ਕੀਮਤ ਕਹਿਹੋ, ਕਾਟ ਬਨਸਪਤੀ ਸਗਰੀ ਲਿਖ ਬੇਹੁਕ ਲੇਖਣ ਕਾਜ ਬਣੇ ਹੋ। ਲਿਖਣ ਵਾਸਤੇ ਸਾਰੀ ਬਨਸਪਤੀ ਦੀਆਂ ਕਲਮਾਂ ਸਾਰਸਵਤੀ ਬਖਤਾ ਕਰਕੇ ਜੂ ਕੋਟ ਗਣੇਸ਼ ਕੇ ਹੱਥ ਲਿਖਾਏ ਹੋ। ਸਰਸਵਤੀ ਨੂੰ ਬਖਤਾ ਬਣਾਇਆ ਜਾਵੇ ਕਿ ਤੂੰ ਦਵਾ ਦਵ ਬੋਲੀ ਜਾ, ਤੇ ਕਰੋੜਾਂ ਗਣੇਸ਼ ਬਹਾ ਦਿੱਤੇ ਜਾਣ ਲਿਖਣ ਵਾਸਤੇ, ਤੇ ਉਹ ਅਨੰਤ ਕਾਲ ਤੱਕ ਕਈ ਯੁਗਾਂ ਤੱਕ ਲਿਖੀ ਜਾਣ। ਕਾਲ ਕਿਰਪਾਨ ਬਿਨਾ ਬਿਨਤੀ ਨ ਤਹੁ ਪ੍ਰਭ ਕੋ ਬ੍ਰਹਮ ਨਾਇਕ ਰਜੈ। ਪਰ ਹੇ ਵਾਹਿਗੁਰੂ ਤੇਰੀ ਕਿਰਪਾ ਤੋਂ ਬਿਨਾ ਭਾਵੇਂ ਮੈਂ ਤੇਰੇ ਜਸ ਦੇ ਕਰੋੜਾਂ ਕਵਿਤ ਵੀ ਕਿਉਂ ਨਾ ਬਣਾ ਲਵਾਂ, ਪਰ ਤੇਰੀ ਮਿਹਰ ਤੋਂ ਬਿਨਾ ਤੈਨੂੰ ਮੈਂ ਪ੍ਰਸੰਨ ਨਹੀਂ ਕਰ ਸਕਦਾ, ਤੇਰਾ ਅੰਤ ਨਹੀਂ ਪਾ ਸਕਦਾ। ਅਨੰਤ ਗੁਣਾਂ ਵਾਲਾ ਹੋਣ ਕਰਕੇ ਉਸਨੂੰ ਨਮਸਕਾਰ ਹੈ। ਆ ਵਰ ਨੇ ਆ ਮੈਨੇ ਹੋਰ ਕਿਸੇ ਹੋਰ ਦੇਵੀ ਦੇਵਤੇ ਦੇ ਵਰ ਕਰਕੇ ਉਹ ਵਾਹਿਗੁਰੂ ਪ੍ਰਾਪਤ ਨਹੀਂ ਹੁੰਦਾ, ਕੇਵਲ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਹੈ। ਕਿਸੇ ਨੇ ਕਿਸੇ ਤੋਂ ਵਰ ਲਿਆ, ਕਿਸੇ ਨੇ ਕਿਸੇ ਤੋਂ ਵਰ ਲਿਆ, ਪਰ ਸਾਨੂੰ ਤੇ ਤਾਂ ਹੀ ਪ੍ਰਾਪਤੀ ਹੋਣੀ ਜੇ ਕਰਨੀਆਂ ਵਾਲੇ ਸਤਿਗੁਰੂ ਦੀ ਮਿਹਰ ਦ੍ਰਿਸ਼ਟੀ ਹੋਈ ਤਾਂ, ਨਹੀਂ ਤੇ ਹੋਰ ਕਿਸੇ ਦੀ ਪ੍ਰਸੰਨਤਾ ਨਾਲ ਸਾਨੂੰ ਵਾਹਿਗੁਰੂ ਮਿਲਣਾ ਨਹੀਂ। ਦਿਸ ਦਿਸ ਦੇਸ ਦੇਸ ਦਿਵ ਪਾਲ ਕਿਤੇ ਆਜ ਕਰੇ ਕਾਲ ਕੋ ਗੁਣ ਗਾਹਤ ਰਹਿਤ ਹੈ। ਦਿਸ ਦਿਸ ਦੇਸ਼ ਦੇਸ਼ ਦਿਸ਼ਾ ਦਿਸ਼ਾ ਦੇ ਦਸਾਂ ਦਿਸ਼ਾਂ ਦੇ ਅਤੇ ਸਮਗਰ ਦੇਸ਼ਾਂ ਦੇ ਸਮਗਰ ਦਿਗ ਪਾਲ ਦਿਸ ਇਸ ਦੇਸ਼ ਦੇਸ਼ ਦਿਗ ਪਾਲ ਕੇ ਤਿਆਜ ਕਰੇ ਕਾਲ ਕੋ ਗੁਣ ਗਹਿਤ ਗਹਿਤ ਹੈ। ਪ੍ਰਬਲ ਪ੍ਰਤਾਪੀ ਪਾਤਸ਼ਾਹ ਸੱਚ ਸੁਨੀਅਤ ਤੇਰੇ ਸਿਰ ਭਾਰ ਭੂਗੋ ਸਾਰ ਦਾ ਕਹਿਤ ਹੈ। ਪੋਜਨ ਕੇ ਸੂਰ ਮਹਾ ਮੋਜਨ ਕੇ ਘੇਰ ਮਾਲ ਔਰ ਨਾਮ ਵਿਚਾਰ ਕੀਜੇ ਦਾਦਰ ਦਾਰਦ ਸਹਿਤ ਹੈ। ਹਰ ਮੰਗੇ ਬਰ ਦੇਤ ਮਾਂਗ ਗੁਰੂ ਗੋਬਿੰਦ ਕੋ ਹਰੀ ਮੂਹ ਮੰਗੇ ਵਰ ਦਿੰਦਾ। ਕੋਈ ਕਿਸੇ ਤੋਂ ਵਰ ਮੰਗਦਾ, ਕੋਈ ਕਿਸੇ ਤੋਂ ਮੰਗਦਾ, ਕੋਈ ਗਣੇਸ਼ ਦਾ ਉਪਾਸ਼ਕ ਹੈ, ਕੋਈ ਰਾਮ ਦਾ, ਕੋਈ ਕ੍ਰਿਸ਼ਨ ਦਾ, ਕੋਈ ਹਨੂਮਾਨ ਦਾ, ਕੋਈ ਦੁਰਗਾ ਦਾ, ਕੋਈ ਚੰਡੀ ਦਾ। ਪਰ ਜੇ ਤੂੰ ਕੋਈ ਵਰ ਲੈਣਾ ਤੇ ਹਰ ਮੰਗੇ ਵਰ ਦੇ, ਹਰੀ ਮੂੰਹ ਮੰਗੇ ਵਰ ਦਿੰਦਾ। ਮਾਂਗ ਗੁਰੂ ਗੋਬਿੰਦ ਕੋ, ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਆ ਕੇ ਵਰ ਮੰਗ ਲੈ। ਸਗਲ ਦੁਆਰ ਕੋਈ ਛੱਡ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜੇ ਇਸ ਗੋਬਿੰਦ ਦਾਸ ਤੁਹਾਰ। ਕਰ ਤਾਰ ਮੰਗੇ ਕਰ ਤਾਰ ਕੇ ਚਹਿਤ ਹੈ। ਜੋ ਵੀ ਹੱਥ ਵਿੱਚ ਤੂੰ ਲੈਣਾ ਚਾਹੇਗਾ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੋਵਾਂ ਹੱਥਾਂ ਨਾਲ ਹੀ ਤੈਨੂੰ ਦੇ ਦੇਵੇਗਾ। ਉਹ ਕਿਵੇਂ ਪ੍ਰਾਪਤ ਹੋਵੇਗਾ? ਨਮਸਤਨ ਅਵਰਣੇ, ਕੇਵਲ ਕਿਰਪਾ ਨਾਲ, ਕੇਵਲ ਮਿਹਰ ਨਾਲ, ਕੇਵਲ ਦਇਆ ਨਾਲ, ਕੇਵਲ ਦਿਆਲਤਾ ਨਾਲ। ਕਰਮ ਕਾਨ, ਉਪਾਸ਼ਨਾ ਕਾਨ, ਗਿਆਨ ਕਾਨ ਤੇ ਕਿਰਪਾ ਕਾਨ, ਬਖਸ਼ਿਸ਼ ਦਾ ਕਰ। ਪੰਜ ਖੰਡ ਜਪਜੀ ਵਿੱਚ ਵੀ ਲਿਖੇ ਨੇ, ਕਰਮ ਖੰਡ, ਸਰਮ ਖੰਡ, ਧਰਮ ਖੰਡ, ਗਿਆਨ ਖੰਡ। ਇਸੇ ਪ੍ਰਕਾਰ ਦੇ ਨਾਲ ਜਿਹਨਾਂ ਜਿਹਨਾਂ ਜੀਵਾਂ ਤੇ ਕਿਰਪਾ ਹੁੰਦੀ ਹੈ ਉਹਨਾਂ ਨੂੰ ਉਸਦੀ ਪ੍ਰਾਪਤੀ ਹੁੰਦੀ ਹੈ। ਗੁਣ ਥੋੜਨ ਤੇ ਪ੍ਰਭ ਰੀਝ ਰਹੇ। ਹੇ ਪ੍ਰਭੂ ਜੀ, ਪਹਿਲਾਂ ਤੁਹਾਡਾ ਸੁਭਾਅ ਇਹ ਹੁੰਦਾ ਸੀ ਵੀ ਥੋੜੇ ਜਿਹੇ ਗੁਣਾਂ ਤੇ ਰੀਝ ਪੈਂਦੇ ਸੋ ਪ੍ਰਸੰਨ ਹੋ ਜਾਂਦੇ ਸੀ। ਹੁਣ ਜਾਪਦਾ ਵੀ ਉਹ ਆਦਤ ਤੁਹਾਡੀ ਚਲੇ ਗਈ ਹੈ। ਹੁਣ ਤੇ ਬੜਾ ਬੜਾ ਜਪਣ ਜਾਣਨਾ ਪੈਂਦਾ, ਫਿਰ ਵੀ ਕਿਤੇ ਤੁਹਾਡਾ ਦਰਸ਼ਨ ਪ੍ਰਾਪਤ ਨਹੀਂ ਹੁੰਦਾ। ਨਹੀਂ, ਕੇਵਲ ਭੁਲੇਖਾ ਹੀ ਹੈ। ਭਾਈ ਮੰਝ ਨੇ ਕਿੰਨੀ ਸੇਵਾ ਕੀਤੀ, ਕਿੰਨੀ ਸੇਵਾ ਕੀਤੀ। ਸਤਿਗੁਰੂ ਜੀ ਦੀ ਸਿੱਖੀ ਧਾਰਨ ਕਰਨ ਗਿਆ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਤੇਰੀ ਚੌਧਰ ਨਹੀਂ ਰਹਿਣੀ, ਤੇਰੀ ਸਿੱਖੀ ਸੇਵਕੀ ਨਹੀਂ ਰਹਿਣੀ, ਜਿਹੜੇ ਲੋਕ ਤੈਨੂੰ ਮੱਥਾ ਟੇਕਦੇ ਉਹਨਾਂ ਮੱਥਾ ਟੇਕਣੋਂ ਹਟ ਜਾਣਾ। ਨਾਲੇ ਤੂੰ ਸੁਲਤਾਨ ਦਾ ਉਪਾਸ਼ਕ ਹੈ, ਸੁਲਤਾਨ ਨੂੰ ਹੀ ਪੂਜੀ ਜਾ। ਨਹੀਂ ਮਹਾਰਾਜ, ਮੇਰੇ ਤੇ ਦਇਆ ਕਰੋ, ਸਿੱਖੀ ਦਾ ਦਾਨ ਦਿਓ। ਗੁਰਦੇਵ ਨੇ ਕਿਹਾ ਚੰਗਾ, ਫਿਰ ਜਾ ਕੇ ਸੁਲਤਾਨ ਦਾ ਮੁਕਾਮ ਢਾਇਆ ਤੇ ਫਿਰ ਤੈਨੂੰ ਸਿੱਖੀ ਮਿਲੇਗੀ। ਘਰ ਗਿਆ, ਕਈ ਲੈ ਕੇ ਸਾਰਾ ਜਿਹੜਾ ਬਣਾਇਆ ਸੀ ਨਾ ਥੜਾ ਜਿਹਾ ਵੀਰਵਾਰ ਦੀਵਾ ਜਗਾਉਣ ਵਾਸਤੇ, ਔਰ ਢਾ ਕੇ ਪੱਧਰਾ ਕਰ ਦਿੱਤਾ। ਆਂਢੀਆਂ ਗੁਆਂਢੀਆਂ ਨੇ, ਚੇਲੇ ਬਾਲਕਿਆਂ ਨੇ ਕਿਹਾ ਵੀ ਤੇਰੀ ਮੱਤ ਨੂੰ ਕੀ ਹੋ ਗਿਆ, ਗੁਰੂ ਘਰ ਜਾ ਕੇ ਮੱਤ ਕਿਉਂ ਵਿਗੜ ਗਈ ਤੇਰੀ? ਹੁਣ ਸੁਲਤਾਨ ਦੀ ਜੇ ਕਰੋਪੀ ਹੋ ਗਈ, ਤੇਰੇ ਰਹਿਣਾ ਘਰ ਕੱਖ ਨਹੀਂ। ਕਹਿਣ ਲੱਗਾ ਕੱਖ ਵੀ ਨਾ ਰਵੇ ਤੇ ਕੋਈ ਪਰਵਾਹ ਨਹੀਂ। ਮੱਝਾਂ ਗਾਵਾਂ ਮਰ ਗਈਆਂ, ਘੋੜੀ ਮਰ ਗਈ, ਚੌਧਰ ਤੱਕ ਖੁੱਸ ਗਈ ਪਿੰਡ ਦੀ, ਘਰ ਵਿੱਚ ਗਰੀਬੀ ਆ ਗਈ। ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਹੁਕਮਨਾਮਾ ਭੇਜ ਦਿੱਤਾ, 25 ਰੁਪਈਏ ਦੇ ਲੈ ਕੇ ਫਿਰ ਹੁਕਮਨਾਮਾ ਦੇਣਾ। ਘਰ ਵਿੱਚ ਪੈਸਾ ਕੋਈ ਨਹੀਂ, ਘਰਵਾਲੀ ਨਾਲ ਸਲਾਹ ਕੀਤੀ, ਵਕਤਾਂ ਵੈਦਿਆਂ ਨਾਲ 25 ਰੁਪਈਏ ਤਿਆਰ ਕਰਕੇ ਸਿੱਖ ਨੂੰ ਦੇ ਕੇ ਹੁਕਮਨਾਮਾ ਲਿਆ, ਮੱਥੇ ਨੂੰ ਲਾਇਆ, ਛਾਤੀ ਨੂੰ ਲਾਇਆ, ਖੋਲ ਕੇ ਕਾਗਜ਼ ਪੜ੍ਹਿਆ। ਉਹਦੇ 'ਚ ਲਿਖਿਆ ਹੋਇਆ ਵੀ ਤਤਕਾਲ ਸੇਵਾ ਵਿੱਚ ਲੋੜ ਹੈ ਤੇ ਅੰਮ੍ਰਿਤਸਰ ਆ ਜਾ। ਉਸੇ ਵੇਲੇ ਭਾਈ ਮੰਝ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਚਲਾ ਗਿਆ, ਸੇਵਕਾਂ ਨੂੰ ਮਿਲਿਆ, ਸਤਿਗੁਰੂ ਦੇ ਚਰਨ ਪਰਸੇ, ਸੇਵਾ ਮਿਲ ਗਈ ਲੰਗਰ ਦੀ। ਸਾਰਾ ਦਿਨ ਲੱਗਾ ਰਹਿੰਦਾ, ਅੰਮ੍ਰਿਤ ਵੇਲੇ ਜਾਗਦਾ, ਦਾਲ ਧਰਦਾ, ਪ੍ਰਸ਼ਾਦੇ ਬਣਾਉਂਦਾ, ਭਾਂਡੇ ਮਾਂਜਦਾ, ਪਾਣੀ ਭਰਦਾ, ਕਿਤੇ ਬਹਿੰਦਾ ਨਹੀਂ, ਸਾਰਾ ਕਾਮਯਾਬ ਕਰਦਾ। 6 ਮਹੀਨੇ ਸੇਵਾ ਕਰਦਿਆਂ ਹੋ ਗਏ, ਗੁਰੂ ਜੀ ਦੀ ਨਿਗਾਹ ਪਿਆ, ਪੁੱਛਿਆ ਕੀ ਕੰਮ ਕਰਦਾ? ਮਹਾਰਾਜ ਸੇਵਾ ਕਰਦਾ। ਭੋਜਨ ਕਿੱਥੋਂ ਛੱਡਦਾ? ਮਹਾਰਾਜ ਲੰਗਰ ਚੋਂ। ਫਿਰ ਤੇਰੀ ਕਾਹਦੀ ਸੇਵਾ? ਜਿੰਨੀ ਸੇਵਾ ਕਰਦਾ ਓਨਾ ਖਾ ਲੈਣਾ। ਬੜਾ ਮਨ ਵਿੱਚ ਭੈ ਮਾਨ ਹੋਇਆ। ਸਾਰਾ ਦਿਨ ਸੇਵਾ ਕਰਦਾ ਰਹਿੰਦਾ, ਸੰਗਤਾਂ ਦੇ ਜੂਠੇ ਭਾਂਡੇ ਚੁੱਕਦਾ ਰਹਿੰਦਾ, ਪਤਲਾਂ ਕੱਠੀਆਂ ਕਰਦਾ ਰਹਿੰਦਾ, ਥਾਲੀਆਂ ਵਿੱਚ ਜਿਹੜੀ ਜੂਠ ਮੀਠ ਬਚ ਜਾਂਦੀ ਇੱਕ ਥਾਂ ਪਾਈ ਜਾਂਦਾ। ਜਦੋਂ ਸਾਰੇ ਲੰਗਰ ਛੱਕ ਕੇ ਚਲੇ ਜਾਂਦੇ ਨੇ ਉਦੋਂ ਉਹਨੇ ਜੇ ਬੈਠ ਕੇ ਉਹ ਜੂਠ ਮੀਠ ਖਾ ਕੇ ਆਪਣਾ ਪੇਟ ਭਰ ਲੈਂਦਾ, ਸੇਵਾ ਕਰੀ ਜਾਂਦਾ। ਛੇ ਮਹੀਨੇ ਹੋਰ ਗੁਜ਼ਰਗੇ, ਸਤਿਗੁਰੂ ਜੀ ਨੇ ਫਿਰ ਪੁੱਛਿਆ ਭੋਜਨ ਕਿੱਥੋਂ ਕਰਦਾ? ਮਹਾਰਾਜ ਸੰਗਤਾਂ ਦੀ ਜੂਠ ਮੀਠ ਖਾ ਕੇ ਪੇਟ ਭਰ ਲੈਣਾ, ਪੰਗਤ ਚ ਬਹਿ ਕੇ ਰੋਟੀ ਨਹੀਂ ਖਾਂਦਾ। ਸਤਿਗੁਰੂ ਜੀ ਨੇ ਕਿਹਾ ਕਹਿਣ ਖਾਣ ਲੱਗਾ ਤੇ ਵਾਹਿਗੁਰੂ ਕਹਿ ਕੇ ਖਾਣਾ, ਸਾਨੂੰ ਯਾਦ ਕਰਕੇ ਖਾਣਾ, ਸਾਨੂੰ ਜੂਠੀਆਂ ਹੀ ਬੁਰਕੀਆਂ ਕਮਾਉਣੀਆਂ, ਇਹ ਕੰਮ ਚੰਗਾ ਨਹੀਂ, ਕਿਰਤ ਵਿਰਤ ਕਰਕੇ ਖਾਇਆ ਕਰ। ਫਿਰ ਉਸ ਦਿਨ ਤੋਂ ਲੈ ਕੇ ਜੰਗਲ ਚੋਂ ਲੱਕੜਾਂ ਲਿਆਉਣ ਲੱਗ ਪਿਆ, ਦੋ ਪੰਡਾਂ ਲੱਕੜਾਂ ਦੀਆਂ ਲਿਆਉਂਦਾ, ਬਾਜ਼ਾਰ ਵੇਚਦਾ, ਉਹਦੇ ਨਾਲ ਸੀਧਾ ਲਿਆਉਂਦਾ, ਆਪਣੀ ਰੋਟੀ ਪਕਾ ਕੇ ਖਾਂਦਾ, ਸੇਵਾ ਚ ਵਿਘਨ ਨਹੀਂ ਪੈਣ ਦਿੰਦਾ, ਨਾਲੇ ਲੰਗਰ ਚ ਬਾਲਣ ਲਿਆ ਕੇ ਪਾਉਂਦਾ, ਨਾਲੇ ਸੇਵਾ ਟਹਿਲ ਕਰਦਾ। ਜੇ ਲੰਗਰ ਚੋਂ ਖਾਂਦਾ ਤੇ ਉਹਨਾਂ ਪਾ ਦਿੰਦਾ ਆਪਣੇ ਕੋਲੋਂ, ਦਸਾਂ ਨਵਾਂ ਦੀ ਕਿਰਤ ਕਮਾਈ ਵਿੱਚੋਂ ਗੁਰੂ ਦੇ ਲੰਗਰ ਚ ਹਿੱਸਾ ਪਾਉਂਦਾ, ਐਵੇਂ ਨਹੀਂ ਖਾਂਦਾ। ਕਈ ਮਹੀਨੇ ਗੁਜ਼ਰ ਗਏ, ਲੱਕੜਾਂ ਲੈਣ ਜਾਂਦਾ ਆਉਂਦਾ, ਗੁਰੂ ਅਰਜਨ ਦੇਵ ਮਹਾਰਾਜ ਤੋਂ ਭੰਜਣੀ ਬੇਰੀ ਦੇ ਲਾਗੇ ਅਕਸਰ ਘਾਟ ਵਾਲੇ ਖੜੇ ਤੇ ਬੈਠੇ ਹੋਏ ਸੰਗਤ ਨੂੰ ਉਪਦੇਸ਼ ਦੇ ਰਹੇ ਨੇ, ਚੇਤ ਉੱਠ ਖੜੇ ਹੋਏ, ਹੁਕਮ ਦਿੱਤਾ ਸਾਡੇ ਮਗਰ ਛੇਤੀ ਆ ਜਾਓ। ਮਗਰ ਮਗਰ ਸੰਗਤਾਂ ਲੱਗ ਪਈਆਂ, ਅੱਗੇ ਅੱਗੇ ਗੁਰੂ ਜੀ ਨੱਸੇ ਜਾਂਦੇ ਨੇ, ਜੋੜਾ ਵੀ ਨਹੀਂ ਪਾਇਆ, ਕਾਰਨ ਕੀ ਹੈ? ਉਧਰੋਂ ਮੀਂਹ ਪੈ ਰਿਹਾ ਹੈ, ਹਨੇਰੀ ਨੇ ਬੜਾ ਵਾਤਾਵਰਨ ਖਰਾਬ ਕੀਤਾ ਸੀ, ਮੜੇ ਰੁੱਖਾਂ ਦੇ ਡਾਂਡ ਟੁੱਟ ਟੁੱਟ ਕੇ ਰਾਹ ਜਿਗੇ ਹੋਏ ਨੇ। ਭਾਈ ਮੰਝ ਲੱਕੜਾਂ ਲੈਣ ਗਿਆ, ਜੰਗਲ ਵਿੱਚੋਂ ਵਾਪਸ ਆਉਣ ਲੱਗਾ ਤੇ ਹਵਾ ਦਾ ਵੇਗ ਤੇਜ਼ ਹੋ ਗਿਆ, ਅੱਖਾਂ ਉਗੜਦੀਆਂ ਨੇ, ਮੂੰਹ ਅੱਗੇ ਪੱਗ ਦਾ ਪੱਲਾ ਲੈ ਲਿਆ, ਰਾਹ ਦੇ ਕੁਰਾਹ ਹੋ ਗਏ, ਰਾਹ ਖੁੰਝ ਗਿਆ, ਡਾਂਡੇ ਪਿੰਡੇ ਤੁਰਿਆ ਆਉਂਦਾ, ਅੱਗੇ ਖੂਹ ਸੀ, ਮਨ ਢੱਠੀ ਹੋਈ ਸੀ, ਤੁਰੇ ਤੁਰੇ ਆਉਂਦਿਆਂ ਖੂਹ ਚ ਪੈਰ ਪੈ ਗਿਆ, ਧਰਮ ਕਰਦਾ ਖੂਹ ਚ ਵੱਜਾ, ਸਿਰ ਤੇ ਲੱਕੜਾਂ ਦੀ ਪੱਟ ਚੁੱਕੀ ਹੋਈ ਹੈ। ਉੱਥੇ ਗੁਰੂ ਗੁਰੂ ਚੇਤੇ ਕਰਦਾ, ਸੋਚਦਾ ਮਨ ਵਿੱਚ, ਮਨਾਂ ਜੇ ਲੇਟ ਹੋ ਗਿਆ ਕਿਤੇ ਲੱਕੜਾਂ ਦੀ ਲੋੜ ਹੋਈ, ਵਿਘਨ ਨਾ ਪੈ ਜਾਵੇ ਸੇਵਾ ਵਿੱਚ। ਜੰਗਲ ਦੇ ਵਿੱਚ ਖੂਹ ਹੈ, ਉੱਥੇ ਬੈਠਾ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਅੰਦਰ ਦੀ ਜਾਣਨ ਵਾਲੇ ਹਨ, ਆਪ ਪਹੁੰਚੇ, ਸਿੱਖਾਂ ਨੂੰ ਕਿਹਾ ਸੀ ਲੱਜ ਲੈ ਕੇ ਆਓ, ਦਵਾ ਦਵ ਬਾਬਾ ਬੁੱਢਾ ਜੀ ਮਗਰ ਨੱਸ ਕੇ ਗਏ, ਭਾਈ ਗੁਰਦਾਸ ਜੀ ਗਏ, ਭਾਈ ਜੇਠਾ ਜੀ, ਪੁਰਾਣਾ ਜੀ, ਲੰਗਾ ਜੀ, ਬਾਬਾ ਬਿਧੀ ਚੰਦ ਜੀ, ਖੂਹ ਦੀ ਮਣ ਤੇ ਖੜੇ ਹੋ ਕੇ ਰਸਾ ਫਰਮਾਇਆ। ਆਵਾਜ਼ ਪਲਟਾ ਕੇ ਗੁਰੂ ਜੀ ਨੇ ਕਿਹਾ ਵੀ ਕੌਣਿਆ ਤੂੰ, ਛੇਤੀ ਬਾਹਰ ਨਿਕਲਿਆ, ਪਹਿਲਾਂ ਲੱਕੜਾਂ ਕੱਢ ਲਓ ਫੇਰ ਬਾਹਰ ਆਵਾਂ। ਕਹਿੰਦੇ ਸੁੱਟਦੇ ਲੱਕੜਾਂ ਦੀ ਪੰਡ ਬਾਹਰ ਨਿਕਲ ਜਾਣ ਬਚਾ। ਕਹਿੰਦਾ ਨਹੀਂ, ਗੁਰੂ ਦੀ ਸੇਵਾ ਚ ਵਿਘਨ ਪਊ, ਪਹਿਲਾਂ ਲੱਕੜਾਂ ਕੱਢੋ ਫਿਰ ਬਾਹਰ ਨਿਕਲੋ। ਪਹਿਲਾਂ ਰਸਾ ਬੰਧਾ, ਲੱਕੜਾਂ ਬਾਹਰ ਕੱਢੀਆਂ, ਫਿਰ ਲੱਜ ਪਨਵਾਈ, ਫਿਰ ਲੱਜ ਪੜ ਕੇ ਖੂਹ ਚੋਂ ਬਾਹਰ ਆਇਆ। ਆ ਕੇ ਵੇਖਿਆ ਕਿ ਵੀ ਦੀਨ ਦੁਨੀਆ ਦੇ ਮਾਲਕ ਦਰਸ਼ਨ ਕਰਕੇ ਰੋਮ ਰੋਮ ਪ੍ਰਸੰਨ ਹੋ ਗਿਆ, ਢਹਿ ਕੇ ਗੁਰੂ ਦੇ ਚਰਨਾਂ ਤੇ ਡਿੱਗ ਪਿਆ। ਸਤਿਗੁਰੂ ਜੀ ਨੇ ਦੋਵਾਂ ਬਾਹਾਂ ਨਾਲ ਚੁੱਕ ਕੇ ਗੁਲਵਕੜੀ ਵਿੱਚ ਲੈ ਲਿਆ, ਨੇਤਰਾਂ ਚੋਂ ਜਲ ਜਾਣ ਲੱਗ ਪਿਆ। ਸਤਿਗੁਰੂ ਜੀ ਨੇ ਮੁੱਖ ਪੂੰਝਿਆ, ਵਚਨ ਉਚਾਰਨ ਕੀਤਾ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਸਾਜਗ ਲੰਘਣ ਹਾਰਾ, ਹੈ ਮੰਝ ਤੂੰ ਤੇ ਤਰਿਓ ਸੰਸਾਰ ਸਾਗਰ ਤੋਂ, ਤੇਰੇ ਸੰਗੀ ਵੀ ਸੰਸਾਰ ਸਾਗਰ ਨੂੰ ਤਰ ਜਾਣਗੇ, ਅੱਜ ਤੇਰੀ ਸੇਵਾ ਥਾਂ ਪਈ ਹੈ, ਹੁਣ ਆਪਣੇ ਘਰ ਚਲਾ ਜਾ, ਤੈਨੂੰ ਸਿੱਖੀ ਦਾ ਦਾਨ ਦਿੱਤਾ, ਜਿਹੜਾ ਤੇਰੀ ਸੰਗਤ ਕਰੇਗਾ ਸਿੱਖੀ ਚ ਪੂਰਾ ਨਿਭ ਜਾਵੇਗਾ, ਮੰਗ ਹੋਰ ਕੁਝ ਜੋ ਮੰਗਣਾ ਹੀ। ਮਹਾਰਾਜ ਸਿੱਖੀ ਮੰਗਣ ਵਾਸਤੇ ਹੀ ਆਇਆ ਸਾਂ ਕਿ ਸਰੀਰ ਦੇ ਅੰਤ ਦੇ ਸਮੇਂ ਤੱਕ ਸਿੱਖੀ ਵਿੱਚ ਪੂਰਾ ਨਿਭ ਜਾਵਾਂ, ਪਰ ਇੱਕ ਹੋਰ ਬੇਨਤੀ, ਕਲਯੁਗ ਦਾ ਭਿਆਨਕ ਸਮਾਂ ਹੈ, ਇੰਨੀ ਤਕੜੀ ਮਹਾਰਾਜ ਪ੍ਰੀਖਿਆ ਨਾ ਲਿਆ ਕਰੋ, ਸਿੱਖਾਂ ਦੇ ਕੋਲ ਇੰਨਾ ਬਲ ਨਹੀਂ ਜੋ ਪ੍ਰੀਖਿਆ ਚ ਪੂਰੇ ਨਿਭ ਸਕਣ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਜਦੋਂ ਗਹਿਣਾ ਬਣਾਉਣਾ ਹੁੰਦਾ ਨਾ ਸੁਨਿਆਰੇ ਨੇ ਸੋਨੇ ਦਾ, ਉਹਨੂੰ ਕੁਠਾਲੀ ਚ ਪਾ ਕੇ ਚੰਗੀ ਤਰ੍ਹਾਂ ਤਪਾਉਂਦਾ, ਉਹਦੀ ਸਾਰੀ ਮੈਲ ਕੱਢ ਦਿੰਦਾ। ਜਿਹਨੂੰ ਗੁਰੂਚਾ ਮਰਾਤਮਾ ਦੇ ਪਦਵੀ ਦੇਣੀ ਹੋਵੇ ਉਹਦੀ ਪ੍ਰੀਖਿਆ ਏਦਾਂ ਹੀ ਲੈਣੀ ਪੈਂਦੀ। ਸਤਿਗੁਰੂ ਜੀ ਨੇ ਕਿਹਾ, ਚੰਗਾ ਭਾਈ ਪੰਜ, ਤੇਰਾ ਬਚਨ ਵੀ ਮੰਨਦੇ, ਵਰਦਾਨ ਦਿੱਤੇ, ਗੁਰਸਿੱਖੀ ਦਾ ਪ੍ਰਚਾਰਕ ਬਣਾ ਕੇ ਭੇਜਿਆ। ਨਮਸਤਨ ਅਮਰਣੇ, ਮਰਨ ਤੋਂ ਰਹਿਤ ਹੋ ਗਏ, ਮੋਹ ਤੋਂ ਰਹਿਤ ਹੋ ਗਏ ਜਿਨ੍ਹਾਂ ਨੇ ਗੁਰੂ ਦੇ ਚਰਨ ਪਰਸੇ। ਅਮਰਣੇ ਮਰਨੇ, ਮਰ ਜਾਣਾ ਆ ਨਹੀਂ ਮਰਨਾ, ਮਰਨ ਤੋਂ ਰਹਿਤ ਅਮਰ ਪਦਵੀ ਨੂੰ ਪ੍ਰਾਪਤ ਹੋਣਾ, ਭਾਵ ਮੋਹ ਰੂਪ ਵਾਹਿਗੁਰੂ ਨੂੰ ਨਮਸਕਾਰ ਹੈ ਜੋ ਮਰਦਾ ਨਹੀਂ। ਵਾਹਿਗੁਰੂ ਨੇ ਤੇ ਕੀ ਮਰਨਾ, ਜਿਹੜਾ ਵਾਹਿਗੁਰੂ ਦਾ ਨਾਮ ਜਪਣ ਵਾਲਾ ਉਹ ਹੀ ਨਹੀਂ ਮਰਦਾ, ਉਹ ਅਮਰ ਪਦਵੀ ਪ੍ਰਾਪਤ ਕਰ ਲੈਂਦਾ। ਕਲਗੀਧਰ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ ਕਿ ਜਿਹੜਾ ਪਰਿਪੂਰਨ ਪਰਮਾਤਮਾ ਅਮਰ ਹੈ, ਮਰਨ ਤੋਂ ਆ ਕਹੀਏ ਰਹਿਤ ਹੈ, ਉਸ ਨੂੰ ਸਾਡੀ ਨਮਸਕਾਰ ਹੈ, ਨਮਸਤਨ। ਜਿਹੜਾ ਪ੍ਰਾਣੀ ਉਸ ਵਾਹਿਗੁਰੂ ਦਾ ਭਜਨ ਕਰੇਗਾ ਉਹ ਪ੍ਰਾਣੀ ਵੀ ਅਮਰ ਹੋ ਜਾਵੇਗਾ। ਇਹ ਗੁਰੂ ਦੀ ਬਾਣੀ ਦਾ ਇੱਕ ਇੱਕ ਸ਼ਬਦ ਅਮਰ ਮੰਤਰ, ਜਿਹੜਾ ਇਸ ਮੰਤਰ ਦਾ ਜਪ ਕਰੇਗਾ, ਨਮਸਤਨ ਅਮਰਣੇ, ਨਮਸਤਨ ਅਮਰਣੇ, ਨਮਸਤਨ ਅਮਰਣੇ, ਨਮਸਤਨ ਅਮਰਣੇ। ਸਾਧਕ ਜਨਾਂ ਨੇ ਅਭਿਆਸ ਕੀਤਾ, ਗੁਰਬਾਣੀ ਦੀ ਇੱਕ ਇੱਕ ਤੁਕ ਨੂੰ ਸੌ ਸੌ ਵੇਰ, ਹਜ਼ਾਰ ਹਜ਼ਾਰ ਵੇਰ ਜਪਿਆ। ਅਮਰਣੇ ਸ਼ਬਦ ਮੰਤਰ ਦਾ ਯਤਨ ਕਰਨ ਨਾਲ ਮਨੁੱਖ ਮੌਤ ਦੇ ਭੈ ਤੋਂ ਛੁੱਟ ਜਾਵੇਗਾ, ਮਰੇਗਾ ਨਹੀਂ, ਮੁਕਤੀ ਪ੍ਰਾਪਤ ਹੋ ਜਾਵੇਗੀ। ਮੁਕਤੀ ਦਾਤਾ ਮੰਤਰ ਹੈ ਇਹ ਜਾਪ ਸਾਹਿਬ ਬਾਣੀ। ਇਸ ਵਾਸਤੇ ਇਸ ਬਾਣੀ ਦੇ ਇੱਕ ਇੱਕ ਸ਼ਬਦ ਨੂੰ ਨਮਸਕਾਰ ਹੈ। ਗੁਰੂ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਦੇ ਵੱਖ ਵੱਖ ਰੂਪਾਂ ਨੂੰ ਆਪ ਨਮਸਕਾਰ ਕਰ ਰਹੇ ਹਨ। ਗੁਰੂ ਜੀ ਜਦ ਨਮਸਕਾਰ ਕਰਦੇ ਹਨ ਤੇ ਸਾਡਾ ਪਰਮ ਧਰਮ ਬਣਦਾ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਦੇ ਅੱਖਰ ਅੱਖਰ ਨੂੰ ਨਮਸਕਾਰ ਕਰੀਏ। ਦਸਾਂ ਸਰੂਪਾਂ ਅੰਦਰ ਜੋ ਦਸਾਂ ਪਾਤਸ਼ਾਹੀਆਂ ਨੇ ਸਾਨੂੰ ਉਪਦੇਸ਼ ਦਿੱਤਾ ਉਹਨੂੰ ਮੱਥਾ ਟੇਕੀਏ, ਉਹਨੂੰ ਮੰਨੀਏ, ਉਸ ਉਪਦੇਸ਼ ਤੇ ਚੱਲ ਕੇ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾਈਏ ਤਾਂ ਜੋ ਸਾਡਾ ਮਨੁੱਖਾ ਜਨਮ ਜਿਹੜਾ ਹੈ ਸਫਲ ਹੋ ਸਕੇ। ਇੱਥੇ 23 ਪੌੜੀਆਂ ਪੂਰੀਆਂ ਹੋ ਗਈਆਂ, ਅਗਲੀਆਂ ਪੌੜੀਆਂ ਦੀ ਵਿਚਾਰ ਆਉਣ ਵਾਲੇ ਸਮੇਂ ਅੰਦਰ ਆਪ ਸਰਵਣ ਕਰੋਗੇ। ਇਹੋ ਹੀ ਹਫ਼ਤਾ ਇੱਥੋਂ ਦੀ ਸਾਧ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਨਿਸ਼ਚਿਤ ਹੈ, ਉਸ ਤੋਂ ਅੱਗੇ ਫਿਰ ਸੋਮਵਾਰ ਨੂੰ ਲਿਕਟਰ ਵਿਖੇ ਜਾਣ ਦਾ ਪ੍ਰੋਗਰਾਮ ਲਿਖਿਆ ਗਿਆ। ਉਹਨੇ ਦਿਨਾਂ ਤੱਕ ਆਪ ਹਾਜ਼ਰੀਆਂ ਭਰ ਕੇ ਇਸ ਸ਼ੰਦ ਦੀ ਸੰਪੂਰਨਤਾ ਤੱਕ ਪੁੱਜ ਜਾਓਗੇ, ਫਿਰ ਨਦੀ ਨਾਮ ਸੰਯੋਗੀ ਮੇਲੇ ਸਮੇਂ ਸਿਰ ਹਾਜ਼ਰੀਆਂ ਭਰ ਕੇ ਪ੍ਰਕਾਸ਼ ਹੋਵੋ। ਵਿਚਾਰਾਂ ਕਰਦਿਆਂ ਹੋਈਆਂ ਅਨੰਤ ਗਲਤੀਆਂ ਭੁੱਲਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰੂਪ ਸਾਧ ਸੰਗਤ ਬਖਸ਼ਿਸ਼ ਕਰਕੇ ਖਿਮਾ ਦੇਵੇ ਤਾਂ ਜੋ ਤੁਹਾਡੀ ਮੇਰੀ ਜੀਵਨ ਯਾਤਰਾ ਸਫਲੀ ਹੋ ਸਕੇ। ਹਰ ਗੁਰਸਿੱਖ ਦਾ ਪਰਮ ਧਰਮ ਹੈ ਕਿ ਉਹਨੂੰ ਘੱਟ ਤੋਂ ਘੱਟ 5 ਬਾਣੀਆਂ ਆਉਂਦੀਆਂ ਹੋਣ ਤੇ ਉਹ ਹਰ ਰੋਜ਼ ਪੜ੍ਹਦਾ ਹੋਵੇ। ਜਿਹੜੇ ਤੇ ਅਨਪੜ੍ਹ ਨੇ ਉਹਨਾਂ ਨੂੰ ਤੇ ਮਾਫ਼ੀ ਦਿੱਤੀ ਜਾ ਸਕਦੀ ਆ, ਪਰ ਜਿਨ੍ਹਾਂ ਨੇ MBA ਦੀਆਂ ਡਿਗਰੀਆਂ ਕੀਤੀਆਂ ਬਾਣੀ ਪੜ੍ਹਨ ਲੱਗਿਆਂ ਕੀ ਹੁੰਦਾ, ਫਿਰ ਮਿਹਨਤ ਕਰਕੇ ਸਿਰਫ ਲੈਣੀ ਚਾਹੀਦੀ ਹੈ ਤੇ ਜਿਨ੍ਹਾਂ ਵਿੱਚ ਬਲ ਹੈ ਅੱਗੇ ਹੀ ਯਾਦ ਆ ਉਹਨਾਂ ਨੂੰ ਪੜ੍ਹਨੀ ਚਾਹੀਦੀ ਹੈ। ਬਾਣੀ ਪੜ੍ਹਨ ਵਾਸਤੇ ਬਣਾਈ ਆ, ਕੇਵਲ ਗੁਰੂ ਗ੍ਰੰਥ ਸਾਹਿਬ ਤੇ ਗੁਰਕੇ ਸੰਤੋਖ ਕੇ ਅਨੁਮਾਨ ਇਹਨਾਂ ਨੂੰ ਪ੍ਰਕਾਸ਼ ਕਰਕੇ ਪੜ੍ਹਨਾ, ਇਸ ਵਾਸਤੇ ਬਾਣੀ ਸਤਿਗੁਰੂ ਜੀ ਨੇ ਰਚੀ ਹੈ। ਵੱਧ ਤੋਂ ਵੱਧ ਯਤਨ ਕਰੋ। ਸਿੰਗਾਪੁਰ ਵਾਲਿਆਂ ਨੇ ਸਪੈਸ਼ਲ ਜਾਪ ਸਾਹਿਬ ਦੇ ਗੁਰਕੇ ਅੰਗਰੇਜ਼ੀ ਵਿੱਚ ਵੀ ਛਾਪੇ ਨੇ, ਇੱਥੋਂ ਵੀ ਕਿਸੇ ਪ੍ਰੇਮੀ ਤੋਂ ਮਿਲ ਸਕਦੇ ਨੇ ਜੇ ਕੋਈ ਚਾਹਵਾਨ ਹੋਵੇ ਤੇ। ਅਗਲੇ ਹਫ਼ਤੇ ਫਿਰ ਲਿਆ ਕੇ ਵੀ ਦੇਣ ਦਾ ਯਤਨ ਕੀਤਾ ਜਾਵੇਗਾ। ਸੋ ਇਹ ਬਾਣੀ ਜਿਹੜੀ ਹੈ ਪੜ੍ਹਨੀ ਬੜੀ ਜ਼ਰੂਰੀ ਹੈ ਤੇ ਹਰ ਗੁਰਸਿੱਖ ਅੰਮ੍ਰਿਤਧਾਰੀ ਵਾਸਤੇ ਇਸਦਾ ਨਿਤਨੇਮ ਕਰਨਾ ਲਾਜ਼ਮੀ ਲਿਖਿਆ ਹੈ। ਇਸ ਬਾਣੀ ਦੇ ਅਰਥਾਂ ਨੂੰ ਵਿਚਾਰਨਾ ਹੋਰ ਵੀ ਅਗਾਂਹ ਦੀ ਗੱਲ ਹੈ। ਇਸ ਬਾਣੀ ਦੇ ਉੱਤੇ ਚੱਲਣਾ ਮੁਕਤੀ ਨੂੰ ਪ੍ਰਾਪਤ ਕਰਨ ਵਾਸਤੇ ਕੋਈ ਉਗਿਆਈ ਵਾਲੀ ਗੱਲ ਨਹੀਂ। ਸਤਿਗੁਰੂ ਪਾਤਸ਼ਾਹ ਮੇਰਾ ਵਰਤਾਉਣ ਸਾਡੇ ਹਿਰਦੇ ਚ ਬਾਣੀ ਵੱਸ ਜਾਵੇ, ਬਾਣੀ ਦਾ ਰੂਪ ਬਣ ਜਾਈਏ ਤਾਂ ਜੋ ਜੀਵਨ ਯਾਤਰਾ ਦੀ ਸਫਲਤਾ ਹੋਵੇ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।